ਮੇਰਾ ਸਿਰਫ ਮੁੱਖ ਗੁਰੂ ਦੇ ਪਿੰਜਰੇ ਵੱਲ ਕਰ ਦਿਓ, ਇਦੋਂ ਵੱਡੇ ਭਾਗ ਕੀ ਹੋਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦਾ ਕਰਦਾ ਮੈਂ ਸ਼ਹੀਦੀ ਪ੍ਰਾਪਤ ਕਰ ਜਾਵਾਂ। ਸੋ ਇਸ ਤਰ੍ਹਾਂ ਗੁਰਸਿੱਖਾਂ ਨੇ ਇਹ ਸਤਿਗੁਰੂ ਮਹਾਰਾਜ ਦੇ ਪਾਏ ਹੋਏ ਪੂਰਨਿਆਂ 'ਤੇ ਆਪਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹੀਦੀ ਬਾਰੇ ਆਪਾਂ ਇਕੱਠੇ ਹੋਏ ਸਾਰੇ ਵੀ ਮਹਾਰਾਜ ਨੇ ਜਿਹੜੀ ਸ਼ਹੀਦੀ ਦਿੱਤੀ ਇਹ ਇੱਕ ਕਾਰਨ ਹੀ ਬਣਾਉਣਾ ਸੀ, ਕਿਉਂਕਿ ਚੰਦੂ ਨੇ ਨਿੰਦਾ ਕਰ ਦਿੱਤੀ ਗੁਰੂ ਘਰ ਦੀ। ਜਦੋਂ ਰਿਸ਼ਤਾ ਇੱਥੇ ਪ੍ਰਵਾਨ ਹੋਇਆ, ਚਲੋ ਠੀਕ ਹੈ, ਸ਼ਗਨ ਦੀ ਵਾਰੀ ਆਈ, ਉਸ ਵਕਤ ਚੰਦੂ ਨੇ ਇਹ ਗੱਲ ਕਹੀ ਤੂੰ ਪੁਰੋਹਿਤ ਨੂੰ ਕਿ ਤੂੰ ਚੰਗਾ ਨਹੀਂ ਕੀਤਾ, ਚੁਬਾਰੇ ਦੀ ਇੱਟ ਮੋਰੀ ਨੂੰ ਲਾਤੀ ਜਾ ਕੇ, ਤੂੰ ਭਾਵ ਉੱਚੇ ਥਾਂ ਦੀ ਇੱਟ ਨੀਵੇਂ ਥਾਂ, ਮੇਰੀ ਲੜਕੀ ਐਡੀ ਵੱਡੀ, ਮੈਂ ਹਿੰਦੁਸਤਾਨ ਭਰ ਦਾ ਐਡਾ ਵੱਡਾ ਵਜ਼ੀਰ, ਉਹ ਗੁਰੂ ਘਰ ਜਿੱਥੇ ਕੰਗਾਲ ਜੇ ਸਿੱਖ ਬੈਠਦੇ ਨੇ ਮੱਥਾ ਟੇਕਦੇ ਨੇ, ਉੱਥੇ ਕੋਈ ਦੋ ਪੈਸੇ, ਕੋਈ ਇੱਕ ਪੈਸਾ, ਕੋਈ ਪੰਜ ਪੈਸੇ ਮੱਥਾ ਟੇਕਦਾ, ਜੇ ਕੋਈ ਮੱਥਾ ਟੇਕਣ ਨਾ ਆਇਆ, ਗੁਰੂ ਘਰ ਰੋਟੀ ਨਾ ਪੱਕੀ, ਮੇਰੀ ਕੁੜੀ ਤਾਂ ਭੁੱਖੀ ਮਰ ਜਾਵੇਗੀ, ਇੰਨੀ ਨਿੰਦਾ ਕੀਤੀ। ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਕੇ ਮਹਾਰਾਜ ਦੇ ਕੋਲ ਭੇਜਤੀ ਸੀ ਫਿਰ ਕਿ ਸੱਚੇ ਪਾਤਸ਼ਾਹ ਸੰਗਤ ਦੀ ਬੇਨਤੀ ਆ, ਇਹ ਪਾਪੀ ਦੇ ਘਰ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ। ਐਨ ਸ਼ਗਨਾਂ ਦੀ ਤਿਆਰੀ 'ਤੇ ਚਿੱਠੀ ਪਹੁੰਚ ਗਈ। ਸਤਿਗੁਰੂ ਨੇ ਚਿੱਠੀ ਵਾਲੇ ਨੂੰ ਕਿਹਾ ਭਾਈ ਬੈਠ ਜਾ, ਸ਼ਗਨ ਦੀ ਰਸਮ ਹੋਵੇਗੀ, ਫਿਰ ਉਸ ਵਕਤ ਤੂੰ ਮੈਨੂੰ ਬਾਅਦ 'ਚ ਚਿੱਠੀ ਪੜ੍ਹਾ ਦੀ। ਕਹਿੰਦਾ ਨਹੀਂ ਮਹਾਰਾਜ, ਇਹ ਚਿੱਠੀ ਤਾਂ ਪਹਿਲਾਂ ਪੜ੍ਹਾਉਣੀ ਤੁਹਾਨੂੰ। ਸਤਿਗੁਰੂ ਜੀ ਉੱਠ ਕੇ ਇਕਾਂਤ ਵਿੱਚ ਚਲੇ ਗਏ, ਚਿੱਠੀ ਪੜ੍ਹੀ ਔਰ ਬਹੁਤ ਮਨ ਦੇ ਅੰਦਰ ਠੇਸ ਵੱਜੀ ਕਿ ਜਿਹੜਾ ਸਾਡਾ ਰਿਸ਼ਤੇਦਾਰ ਬਣਨ ਚੱਲਿਆ ਉਹੀ ਗੁਰੂ ਸਾਹਿਬ ਦੀ ਨਿੰਦਾ ਕਰੀ ਜਾਂਦਾ। ਸੰਗਤ ਨੇ ਬੇਨਤੀ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਆਪ ਰਿਸ਼ਤਾ ਪ੍ਰਵਾਨ ਨਾ ਕਰਿਓ। ਇਹ 'ਚ ਵੱਡੀ ਚੀਜ਼ ਇਹ ਆਈ ਕਿ ਸਤਿਗੁਰੂ ਨੇ ਸੰਗਤ ਦਾ ਵਚਨ ਨਹੀਂ ਮੋੜਿਆ, ਰਿਸ਼ਤਾ ਮੋੜਤਾ ਚੰਦੂ ਦਾ। ਕਹਿ ਸਕਦੇ ਸੀ ਮਹਾਰਾਜ ਚੱਲ ਕੋਈ ਗੱਲ ਨਹੀਂ ਵੀ ਕੁੜੀ ਨੇ ਸਾਡੇ ਕੋਲ ਰਹਿਣਾ ਨਾ ਕਿ ਚੰਦੂ ਨੇ, ਪਰ ਸੰਗਤ ਦੇ ਵਚਨ। ਫਿਰ ਨਾਲੇ ਦੂਜਾ ਵੱਡਾ ਕਾਰਨ ਹੋਇਆ ਵੀ ਗੁਰੂ ਨਾਨਕ ਸਾਹਿਬ ਦੀ ਜਦੋਂ ਨਿੰਦਾ ਕਰ ਦੇਵੇ ਕੋਈ, ਉਹ ਸਾਡਾ ਕੀ ਲੱਗਦਾ। ਜਿਵੇਂ ਅੱਜ ਦੇ ਲੋਕ ਛੇਵੇਂ ਪਾਤਸ਼ਾਹ ਬਾਰੇ ਬੋਲੀ ਜਾਂਦੇ, ਦਸਵੇਂ ਪਾਤਸ਼ਾਹ ਬਾਰੇ ਵੀ ਇਹਨਾਂ ਨੇ ਇੰਨੀਆਂ ਸ਼ਾਦੀਆਂ ਕੀਤੀਆਂ, ਆਹ ਕੀਤਾ, ਜਿਹੜਾ ਇੱਕ ਗੱਲ ਇਹ ਬੋਲ ਦੇਵੇ ਤੁਹਾਨੂੰ, ਮੁੜ ਜ਼ਿੰਦਗੀ 'ਚ ਨਾ ਬੁਲਾਓ ਉਹਨੂੰ ਕਦੇ ਵੀ। ਉਹਨੂੰ ਕਹੋ ਵੀ ਸਾਡਾ ਤੇਰੇ ਨਾਲ ਬਿਲਕੁਲ ਬਾਈਕਾਟ, ਨਾ ਤੂੰ ਸਾਡਾ ਭਰਾ ਅਤੇ ਨਾ ਹੀ ਤੈਨੂੰ ਬੁਲਾਈਏ। ਜਿਹੜਾ ਸਾਡੇ ਗੁਰੂ ਸਾਹਿਬ ਬਾਰੇ ਕੁਛ ਵੀ ਬੋਲ ਦੇਵੇ ਉਹਨੂੰ ਕਹੋ ਤੂੰ ਸਾਡਾ ਕੁਛ ਨਹੀਂ ਲੱਗਦਾ। ਜਿਹੜਾ ਗੁਰੂ ਸਾਹਿਬ ਦੀ ਬਾਣੀ ਬਾਰੇ ਕੁਛ ਬੋਲ ਦੇਵੇ, ਇੰਨਾ ਵੱਡਾ ਪ੍ਰਮਾਣ ਰਾਮ ਰਾਏ ਜੀ ਦਾ, ਇੱਕੋ ਪੰਗਤੀ ਕਹੀ ਸੀ ਮਹਾਰਾਜ ਨੇ ਕਿ ਜਿੱਧਰ ਨੂੰ ਮੂੰਹ ਆ ਉੱਧਰ ਨੂੰ ਤੁਰ ਜਾ। ਫਿਰ ਜਦੋਂ ਸਤਿਗੁਰੂ ਨੇ ਆਪਣੇ ਪੁੱਤਰ ਨੂੰ ਤਿਆਗ ਸਕਦੇ ਨੇ, ਜਦੋਂ ਕੋਈ ਐਸੇ ਬੋਲਣ ਵਾਲੇ ਨੂੰ ਸਤਿਗੁਰੂ ਤਿਆਗ ਸਕਦੇ ਨੇ, ਤਾਂ ਫਿਰ ਆਮ ਬੰਦਾ ਕੀ ਲੱਗਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਕਰਨ ਹਿਤ ਆਪਾਂ ਇਕੱਤਰ ਹੋਏ ਹਾਂ। ਸ਼ਹੀਦੀ ਮਸਤਕ 'ਤੇ ਬਹੁਤ ਭਾਗਾਂ ਨਾਲ ਲਿਖੀ ਹੋਵੇ ਤਾਂ ਮਿਲਦੀ ਆ। ਸ਼ਹੀਦੀ ਕੋਈ ਛੋਟੀ ਮੋਟੀ ਚੀਜ਼ ਨਹੀਂ, ਕਿਉਂਕਿ ਸ਼ਹੀਦ ਦਾ ਰੁਤਬਾ ਆਪਣੇ 'ਚ ਬਹੁਤ ਵੱਡਾ ਮੰਨਿਆ ਜਾਂਦਾ। ਇਸ ਕਰਕੇ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੇ 25 ਪਾਠ ਰੋਜ਼ ਕਰਦੇ ਸੀ, ਭਾਈ ਦਿਆਲਾ ਜੀ ਸ੍ਰੀ ਸੁਖਮਨੀ ਸਾਹਿਬ ਦੇ 21-21 ਪਾਠ ਰੋਜ਼ ਕਰਦੇ ਸੀ, ਅਤੇ ਭਾਈ ਸਤੀ ਰਾਮ ਜੀ ਸਤਨਾਮ ਵਾਹਿਗੁਰੂ ਦਾ ਅਭਿਆਸ ਇੰਨਾ ਜ਼ਿਆਦਾ ਕਰਦੇ ਸੀ। ਇਹ ਭਾਗਾਂ ਦੇ ਨਾਲ ਚੀਜ਼ ਪ੍ਰਾਪਤ ਹੁੰਦੀ ਹੈ। ਇਸ ਕਰਕੇ ਜਿਹੜਾ ਇਹ ਰੁਤਬਾ ਮਿਲਣਾ, ਕਿਉਂਕਿ ਬ੍ਰਹਮ ਗਿਆਨ ਪ੍ਰਾਪਤ ਕਰਨਾ ਬਹੁਤ ਔਖਾ, ਪਰ ਸ਼ਹੀਦ ਹੁੰਦਿਆਂ ਸਾਰੀ ਬ੍ਰਹਮ ਗਿਆਨ ਮਿਲ ਜਾਣਾ ਇਹ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਪਰ ਜੇ ਪਹਿਲਾਂ ਕਮਾਈ ਕੀਤੀ ਹੋਵੇ, ਕਮਾਈ ਕਰਨ ਵਾਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਅੰਮ੍ਰਿਤ ਛਕਣਾ, ਰਹਿਤ ਰੱਖਣੀ, ਫਿਰ ਜਪਜੀ ਸਾਹਿਬ ਦੇ ਪਾਠ ਕਰਨੇ, ਮੂਲ ਮੰਤਰ ਦਾ ਅਭਿਆਸ ਕਰਨਾ, ਗੁਰਮੰਤਰ ਦਾ ਅਭਿਆਸ ਕਰਨਾ। ਇਸ ਤਰ੍ਹਾਂ ਟਕਸਾਲ ਦੇ ਜਿੰਨੇ ਮੁਖੀ ਮਹਾਂਪੁਰਸ਼ ਹੋਏ ਨੇ ਸਾਰਿਆਂ ਨੇ ਸ਼ੁਰੂ ਤੋਂ ਲੈ ਕੇ 101 ਜਪਜੀ ਸਾਹਿਬ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਬਿਸ਼ਨ ਸਿੰਘ ਮਰਾਲੇ ਵਾਲੇ, ਸਾਡੇ ਵੱਡੇ ਮੁਖੀ ਬਾਬਾ ਦੀਪ ਸਿੰਘ ਜੀ 110 ਪਾਠ ਜਪਜੀ ਸਾਹਿਬ ਦੇ, 5 ਗ੍ਰੰਥੀ ਦਾ ਨਿਤਨੇਮ, 7 ਬਾਣੀਆਂ ਰੋਜ਼ ਕਰਨ ਵਾਲੇ, ਫਿਰ ਇੰਨੀ ਸ਼ਕਤੀ ਕਿ ਸੀਸ ਤਲੀ 'ਤੇ ਰੱਖ ਕੇ ਜੰਗ ਕਰ ਸਕਦੇ ਨੇ। ਅਤੇ ਜੇ ਗੁਰਬਾਣੀ ਦਾ ਆਧਾਰ ਨਾ ਹੋਵੇ ਅੰਦਰ, ਫਿਰ ਤਾਂ ਬੰਦਾ ਖੂਨ ਦੇ ਦੋ ਤੁਪਕੇ ਦੇਖ ਕੇ ਹੀ ਡਰ ਜਾਂਦਾ। ਇਸ ਕਰਕੇ ਜਦੋਂ ਸ਼ਹੀਦੀ ਦੀਆਂ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪਤਾ ਕਿੱਥੇ ਲੱਗਦਾ, ਮੈਦਾਨ ਜੰਗ ਦੇ ਵਿੱਚ। ਮਹਾਰਾਜ ਨੇ, ਸੋ ਉਸ ਵਕਤ ਬਾਬਾ ਦੀਪ ਸਿੰਘ ਨੇ ਖੰਡੇ ਨਾਲ ਲਕੀਰ ਖਿੱਚ ਦਿੱਤੀ, ਆਓ ਜਿਹਨੇ ਆਉਣਾ, ਜਿਹਨੇ ਸ਼ਹੀਦੀ ਪਾਉਣੀ ਉਹੀ ਆਇਓ, ਬਾਕੀ ਪਿੱਛੇ ਰਹਿ ਜਾਓ, ਜਿਹਨੂੰ ਪਰਿਵਾਰਾਂ ਦਾ ਮੋਹ ਹੈ। ਉਸ ਵਕਤ ਸਾਰੇ ਹੀ ਉਹ ਲਾਈਨ ਟੱਪੇ ਆਏ। ਮੈਂ ਇੱਕ ਮੈਨੂੰ ਯਾਦ ਆਈ, ਸਾਡੇ ਹਰਮਨ ਪਿਆਰੇ, ਸੋ ਸਾਡੇ ਪੰਥ ਦੇ ਵਿੱਚ 21ਵੀਂ ਸਦੀ ਦੇ ਮਹਾਨ ਗੁਰਸਿੱਖ ਜੀ ਨਾਲ ਲਿਖਿਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਨਾਰੰਗਵਾਲ ਦੀ ਗੱਲ ਆ, 1974 'ਚ ਦਸੰਬਰ ਦੇ ਮਹੀਨੇ ਦੀ ਗੱਲ ਆ, ਜਾਂ ਜਥਾ ਉੱਥੇ ਠਹਿਰਿਆ ਹੋਇਆ ਸੀ ਜਦੋਂ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਥਾ ਕਰ ਰਹੇ ਸੀ। ਅਸੀਂ ਪੋਥੀਆਂ ਪ੍ਰਕਾਸ਼ ਕਰਕੇ ਅੱਗੇ ਬੈਠੇ। ਉਸ ਵਕਤ ਮਹਾਂਪੁਰਸ਼ਾਂ ਨੇ ਕਥਾ ਕਰਦਿਆਂ ਕਿਹਾ, ਆ ਗਏ ਹੋ ਜੀ ਆਇਆਂ ਨੂੰ। ਮੈਂ ਖੱਬਾ ਸੱਜਾ ਦੇਖਿਆ, ਮੈਂ ਕੌਣ ਆ ਗਿਆ ਜਿਹਨੂੰ ਜੀ ਆਇਆ ਕਥਾ ਕਰਦਿਆਂ ਕਿਹਾ, ਫਿਰ ਨਾ ਪਤਾ ਲੱਗਿਆ। ਫਿਰ ਜਦੋਂ ਉੱਠ ਕੇ ਖੜ੍ਹੇ ਹੋਏ ਅਰਦਾਸ ਕਰਕੇ ਕਹਿੰਦੇ, ਧੰਨ ਭਾਗ, ਬਹਿ ਜਾ ਭਾਈ ਸਾਜਾ। ਉਸ ਵਕਤ ਮੈਂ ਦੇਖਿਆ ਮਹਾਂਪੁਰਸ਼ਾਂ ਵੱਲ, ਅੱਜ ਉਹਨਾਂ ਦੀ ਇੱਕ ਪੁਰਾਣੀ ਤਸਵੀਰ ਦੇਖੀ ਮੈਂ ਮਹਾਂਪੁਰਸ਼ਾਂ ਦੀ। ਸੋ ਉਦੋਂ ਚੋਲਾ ਮਹਾਂਪੁਰਸ਼ ਬਹੁਤਾ ਲੰਬਾ ਨਹੀਂ ਸੀ ਪਾਇਆ ਕਰਦੇ, ਬਿਲਕੁਲ ਸਾਦਾ ਜਿਹਾ, ਗਰੀਬੜਾ ਜਿਹਾ ਸੁਭਾਅ ਰੱਖਦੇ ਹੁੰਦੇ ਸੀ। ਅਤੇ ਉਸ ਵਕਤ ਜਦੋਂ ਬਾਅਦ ਦੇ ਵਿੱਚ ਸੁਖਾਸਨ ਹੋ ਕੇ ਸਰੂਪ ਅੰਦਰ ਲੈ ਗਏ, ਕਹਿੰਦੇ ਧੰਨ ਭਾਗ ਤੂੰ ਆ ਗਿਆ, ਕਹਿੰਦੇ ਤੂੰ ਪਿੰਡ ਵੀ ਚਲੇ ਜਾਂਦਾ ਭਾਈ, ਫਿਰ ਆ ਜਾਂਦਾ, ਅਸੀਂ ਚਾਹੁੰਦੇ ਹਾਂ ਤੂੰ ਹੁਣ ਪੱਕਾ ਹੀ ਆ ਜਾਵੇਂ। ਉਦੋਂ ਬਾਬਾ ਦੀਪ ਸਿੰਘ ਮਹਾਂਪੁਰਸ਼ਾਂ ਨੇ ਆਪਣੇ ਤੀਰ ਨਾਲ ਲਕੀਰ ਖਿੱਚਤੀ ਦਰੀਆਂ ਦੇ ਉੱਤੇ ਹੀ, ਕਹਿੰਦੇ ਭਾਈ ਜਰਨੈਲ ਸਿੰਘ ਜਾਂ ਤਾਂ ਇੱਧਰ ਆ ਜਾ ਜਾਂ ਫਿਰ ਉੱਧਰ ਰਹਿ। ਉਹ ਸੀਨ ਉਦੋਂ ਦੁਬਾਰਾ ਦੇਖਣ ਨੂੰ ਮਿਲਿਆ, ਮਹਾਂਪੁਰਸ਼ਾਂ ਦਾ ਸੋਹਣਾ ਲੰਬਾ ਕੱਦ, ਔਰ ਉਸ ਵਕਤ ਆਪਣਾ ਸੋਹਣਾ ਚਰਨ ਅੱਗੇ ਰੱਖ ਦਿੱਤਾ, ਕਹਿੰਦੇ ਮੈਂ ਤਾਂ ਇੱਧਰ ਹੀ ਆਊਂਗਾ ਤੁਹਾਡੇ ਵੱਲ ਨਹੀਂ। ਫਿਰ ਸਿੰਘਾਂ ਨੇ ਜਕਾਰੇ ਛੱਡੇ, ਕਹਿੰਦੇ ਜਿਹੜੇ ਵਾਰ ਵਾਰ ਪਿੰਡ ਚਲਿਆ ਜਾਂਦਾ ਸਾਡਾ ਵੀ ਨਹੀਂ ਜੀ ਲੱਗਦਾ। ਉਸ ਵਕਤ ਮੇਰੇ ਮਨ 'ਚ ਆਈ, ਮੈਂ ਕਿਹਾ ਇਹ ਸਾਦਾ ਜਿਹਾ ਸਿੰਘ ਹੈ, ਇਹਦੀ ਬੜੀ ਉਪਮਾ ਕਰਦੇ ਆ। ਫਿਰ ਭਾਈ ਰਾਮ ਸਿੰਘ ਜਥੇਦਾਰ ਸੁਲਤਾਨਪੁਰੀ ਕਹਿਣ ਲੱਗੇ, ਇਹੀ ਸਿੰਘ ਹੈ ਜਿਹੜਾ 101 ਜਪਜੀ ਸਾਹਿਬ ਰੋਜ਼ ਕਰਦਾ। ਉਦੋਂ ਤੋਂ ਫਿਰ ਸਾਡਾ ਬਹੁਤ ਜ਼ਿਆਦਾ ਪਿਆਰ ਬਣ ਗਿਆ। ਮਹਾਂਪੁਰਸ਼ ਤਾਂ ਜਨ ਨਹੀਂ ਜਨਾ ਤਾਂ ਭਗਤ ਜਨ, ਇਹ ਵੀ ਗੁਣ ਹੈ, ਕਹਿ ਦਾਤਾ ਕਹਿ ਸੂਰ, ਤਿੰਨੇ ਗੁਣ ਮਹਾਂਪੁਰਸ਼ਾਂ ਵਿੱਚ ਸੰਪੰਨ। ਭਗਤੀ ਵੀ ਰੱਜ ਕੇ ਕੀਤੀ ਔਰ ਮਹਾਂਪੁਰਸ਼ਾਂ ਨੇ ਸੂਰਮਾ ਪੁਣਾ ਵੀ ਰੱਜ ਕੇ ਦਿਖਾਇਆ, ਔਰ ਦਾਤਾ ਐਡਾ ਕਿ ਜੇ ਸਿੰਘ ਮੰਗੇ ਮਹਾਰਾਜ ਜੀ ਆਹ ਇਹ ਚੀਜ਼ ਲੈਣੀ, ਸਾਰੀ ਜੇ ਵੀ ਮੂਹਰੇ ਪਲਟ ਦੇਣੀ, ਲੈ ਬਈ ਜਿੰਨੇ ਮਰਜ਼ੀ ਪੈਸੇ ਚੱਕ ਲਾ। ਸੋ ਇਸ ਤਰ੍ਹਾਂ ਗਰੀਬਾਂ ਨੂੰ ਬਹੁਤ ਦਾਨ ਦੇਣਾ, ਕੋਈ ਵੀ ਆ ਗਿਆ ਦਾਨ ਦੇਣਾ, ਉਹਨਾਂ ਮਹਾਂਪੁਰਸ਼ਾਂ ਦੇ ਬਚਨ ਮੈਂ ਤਾਂ ਸੁਣਾਇਆ। ਇਸ ਤਰ੍ਹਾਂ ਜੋ ਸ਼ੁਰੂ ਤੋਂ ਲੈ ਕੇ ਸਾਰੇ ਮਹਾਂਪੁਰਸ਼ਾਂ ਨੇ ਇੰਨਾ ਪਾਠ ਕੀਤਾ, ਅਤੇ 151 ਪਾਠ ਮਹਾਂਪੁਰਸ਼ਾਂ ਨੇ ਆਪਣੀ ਜ਼ਿੰਦਗੀ ਜਦੋਂ ਕੀਤੇ ਆ। ਤੀਸਰੀ ਕਲਾਸ ਵਿੱਚ ਪੜ੍ਹਦਿਆਂ ਹੋਇਆਂ ਪਿਤਾ ਜੀ ਨੇ ਇੱਕ ਦਿਨ ਆ ਕੇ ਕਿਹਾ ਸੀ, ਬਈ ਲੰਮਾ ਪਏ ਰਹਿੰਦੇ ਆ, ਚੰਗੀ ਸਿਆਂ 5 ਪਾਠ ਜਪਜੀ ਸਾਹਿਬ ਦੇ ਕਰ ਲਿਆ ਕਰ। ਮਹਾਂਪੁਰਸ਼ਾਂ ਨੇ ਆਪ ਦੱਸਿਆ, ਕਹਿੰਦੇ ਉਸ ਦਿਨ ਤੋਂ ਮੈਂ 5 ਪਾਠ ਤੀਸਰੀ ਕਲਾਸ ਤੋਂ ਸ਼ੁਰੂ ਕੀਤੇ, ਵੱਡਾ ਹੋਣ ਤੱਕ ਮੈਂ 151 ਜਪਜੀ ਸਾਹਿਬ, 1 ਸਹਿਜ ਪਾਠ ਮਹੀਨੇ ਦਾ, 5 ਗ੍ਰੰਥੀ, 5 ਬਾਣੀਆਂ ਅਤੇ ਰਹਿ ਰਾਸ ਅਤੇ ਕੀਰਤਨ ਸੋਹਿਲਾ, ਕਹਿੰਦੇ 22 ਘੰਟੇ ਦਾ ਨਿਤਨੇਮ ਸੀ ਮੇਰਾ ਰੋਜ਼ ਦਾ, 2 ਘੰਟੇ ਸੌਣਾ ਰਾਤ ਨੂੰ 11 ਤੋਂ 1 ਵਜੇ ਤੱਕ, ਅਤੇ 22 ਘੰਟੇ ਖੇਤਾਂ 'ਚ ਕੰਮ ਕਰਨਾ। ਤੋ ਇਸ ਕਰਕੇ ਮੈਂ ਬੇਨਤੀ ਕੀਤੀ, ਮੈਂ ਸੋ ਉਸ ਵਕਤ ਬੇਨਤੀ ਕਰਤੀ, ਮੈਂ ਕਿਹਾ ਜੀ ਤੁਸੀਂ ਇਹ ਦੱਸੋ 22 ਘੰਟੇ ਕੰਮ ਇਨਸਾਨ ਕਰ ਨਹੀਂ ਸਕਦਾ, ਇੰਨਾ ਸਰੀਰ ਤਾਕਤਵਰ। ਕਹਿੰਦੇ ਕੰਮ ਕਰਾਉਣ ਵਾਲੇ ਵੀ ਆ ਜਾਂਦੇ ਹੁੰਦੇ ਆ ਫਿਰ, ਕਹਿੰਦੇ ਉਹ ਵੀ ਨਾਲ ਕੰਮ ਕਰਾ ਦਿੰਦੇ ਸੀਗੇ। ਮੈਂ ਜੀ ਉਹ ਕੌਣ? ਕਹਿੰਦੇ ਸ਼ਹੀਦੀ ਫੌਜਾਂ। ਇਸ ਕਰਕੇ ਜਦ ਇੰਨਾ ਨਿਤਨੇਮ ਕੀਤਾ, ਇੰਨੀ ਕਿਰਪਾ ਹੋ ਕੇ ਉਸ ਰੁਤਬੇ ਉੱਤੇ ਜਾਣ ਲਈ ਨਾਲ ਫਿਰ ਕਿਰਪਾ ਦੀ ਲੋੜ ਹੁੰਦੀ ਅਸਲ ਵਿੱਚ, ਜਦੋਂ ਕਿਰਪਾ ਹੁੰਦੀ ਆ। ਸੋ ਉਦੋਂ ਦਾਸ ਦੀ ਡਿਊਟੀ, ਸੋ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸਹਾਇਕ ਰਾਗੀ ਵਜੋਂ ਸੀ ਭਾਈ ਗੁਰਸ਼ਰਨ ਸਿੰਘ ਦੇ ਨਾਲ। ਭਾਈ ਮੁਖਤਿਆਰ ਸਿੰਘ ਮੁਖੀ ਹੁੰਦੇ ਸੀ, ਉਹ ਅੱਜ ਕੱਲ੍ਹ ਕੈਲੀਫੋਰਨੀਆ ਵੱਲ ਨੇ। ਸਵੇਰੇ 4 ਜੂਨ ਨੂੰ ਜਦ ਉਹਨਾਂ ਨੇ ਪਹਿਲਾ ਸ਼ਬਦ ਪੜ੍ਹਿਆ ਭਾਈ ਗੁਰਸ਼ਰਨ ਸੋਹਣਾ ਨੇ, ਫਿਰ ਉਹਨਾਂ ਨੇ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ ਹਰ ਅੰਮ੍ਰਿਤ ਭਿੰਨੇ ਲੋਇਣਾ ਪੜ੍ਹਿਆ ਸਾਰਾ ਛੰਤ। ਹੁਣ ਮੇਰੀ ਵਾਰੀ ਸਹਾਇਕ ਰਾਗੀ ਦੀ। ਮੈਂ ਕਿਹਾ ਇੱਕ ਬਸ, ਓਅੰਕਾਰ ਨਹੀਂ ਕਹਿ ਹੋਇਆ, 25-30 ਬੰਬ ਸਿੱਧੇ ਅਕਾਲ ਤਖਤ ਸਾਹਿਬ ਦੇ ਉੱਤੇ ਵੱਜੇ ਆ ਕੇ ਗੁੰਬਜ 'ਤੇ। ਇੰਨੀ ਧਮਾਕੇਦਾਰ ਆਵਾਜ਼ ਹੋਈ ਕਿ ਉਸ ਵਕਤ ਅਸੀਂ ਉੱਠ ਕੇ ਛੇਤੀ ਨਾਲ ਅੰਦਰ ਆ ਗਏ। ਜਦ ਸਵੇਰ ਦੇ 9 ਕੁ ਵੱਜ ਗਏ, ਮਹਾਂਪੁਰਸ਼ਾਂ ਦੀ ਇੱਕ ਚੀਜ਼ ਮੈਨੂੰ ਯਾਦ ਆਈ, ਕਹਿੰਦੇ ਰਾਗੀ ਸਿਆਂ ਆਸਾ ਦੀ ਵਾਰ ਨਹੀਂ ਲਾਈ ਅੱਜ, ਅਸੀਂ ਕਿਹਾ ਜੀ ਬਾਹਰ ਤਾਂ ਫਿਰ ਇਹ ਚੱਲ ਪਿਆ ਕੰਮ, ਫਿਰ ਅਸੀਂ ਅੰਦਰ ਬਹਿ ਗਏ। ਕਹਿੰਦੇ ਉਹ ਦਸਵੇਂ ਪਾਤਸ਼ਾਹ ਨੇ ਸਰਸਾ ਨਦੀ ਪਾਰ ਕਰਕੇ ਪੋਹ ਮਾਘ ਦੇ ਦਿਨਾਂ 'ਚ ਪਿੱਛੇ 10 ਲੱਖ ਤੁਰਕ ਚੜ੍ਹਿਆ ਆਉਂਦਾ ਸੀ, ਆਸਾ ਦੀ ਵਾਰ ਲਾਈ, ਤੁਸੀਂ ਉਈ ਛੱਡੀ ਜਾਂਦੇ। ਫਿਰ ਸਾਨੂੰ ਹੁਕਮ ਹੋਇਆ ਆਸਾ ਦੀ ਵਾਰ ਦਾ, ਕਹਿੰਦੇ ਜਦ ਤੱਕ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ, ਤੁਸੀਂ ਆਸਾ ਦੀ ਵਾਰ ਲਾਉਣੀ ਹੈ, ਤੁਸੀਂ ਸੋਦਰ ਲਾਉਣਾ ਅਤੇ ਥੱਲੇ ਮੇਰੇ ਕੋਲ ਬਹਿ ਜਾ ਕਰੋ ਆ ਕੇ, ਬਸ ਤੁਸੀਂ ਇਹ ਰੂਟੀਨ ਨਹੀਂ ਤੋੜਨੀ, ਜਦੋਂ ਪ੍ਰਕਾਸ਼ ਨਾ ਹੋਊਗਾ ਉਦੋਂ ਦੇਖਾਂਗੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ 4 ਨੂੰ ਸਵੇਰੇ ਆਸਾ ਦੀ ਵਾਰ, ਸ਼ਾਮ ਨੂੰ ਸੋਦਰ, 5 ਨੂੰ ਫਿਰ ਆਸਾ ਦੀ ਵਾਰ, ਸ਼ਾਮ ਨੂੰ ਫਿਰ ਸੋਦਰ, ਫਿਰ 6 ਨੂੰ ਸਵੇਰੇ ਪ੍ਰਕਾਸ਼ ਨਹੀਂ ਹੋਇਆ। ਬਹੁਤ ਘਮਸਾਨ ਹੋਇਆ ਉਦੋਂ, ਅਤੇ ਉਸ ਵਕਤ ਫਿਰ ਮੈਨੂੰ ਕਹਿਣ ਲੱਗੇ ਤੂੰ ਨਾ ਡਰੀ, ਤੇਰੀ ਉਮਰ ਬਹੁਤ ਲੰਬੀ ਆ, ਤੂੰ ਮੈਥੋਂ ਬਾਅਦ ਪ੍ਰਚਾਰ ਕਰਨਾ ਸਿੱਖੀ ਦਾ। ਉਹ ਮੈਂ ਆਖਿਆ, ਮੈਂ ਕਿਹਾ ਤੀ ਮੈਂ ਤਾਂ ਸਹਿਕ ਰਾਗੀ, ਮੈਂ ਤਾਂ ਕਦੇ ਕਥਾ ਕੀਤੀ ਨਹੀਂ। ਕਹਿੰਦੇ ਨਹੀਂ ਮਹਾਰਾਜ, ਤੈਥੋਂ ਕਥਾ ਕਰਾ ਲੈਣਗੇ ਆਪੇ। ਆ ਉਹਨਾਂ ਦੀ ਬਖਸ਼ ਦਾ ਸਦਕਾ ਸਾਰੇ ਵਰਲਡ ਦੇ ਵਿੱਚ ਜਿੰਨੀਆਂ ਸੀੜੀਆਂ ਸੰਗਤ ਸੁਣਦੀ ਆ, ਮੈਂ ਕਈ ਦੇਸ਼ਾਂ 'ਚ ਹਲੇ ਤੱਕ ਗਿਆ ਨਹੀਂ, ਪਰ ਸੰਗਤ ਸੁਣ ਕੇ ਆਪੇ ਹੀ ਅਮਰ ਛਕੀ ਜਾਂਦੀ ਆ, ਆਪੇ ਹੀ ਨਸ਼ੇ ਛੱਡੀ ਜਾਂਦੇ ਨੇ, ਆਪੇ ਹੀ ਸਭ ਕਿਰਿਆ ਹੋ ਰਹੀ ਕਿ ਮਹਾਂਪੁਰਖਾਂ ਦੇ ਇੱਕ ਬਚਨ ਨਾਲ ਹੋ ਰਹੀ ਆ। ਇੱਕ ਸਾਧ ਬਚਨ ਅਟਲਾਧਾ, ਮੈਂ ਸਿਰਫ ਤੁਹਾਡੀ ਭਾਵਨਾ ਨੂੰ ਦੇਖ ਕੇ ਤੁਹਾਨੂੰ ਦੱਸਿਆ। 5 ਜੂਨ ਰਾਤ ਨੂੰ ਚਾਦਰ ਲੈ ਕੇ ਚਿੱਟੀ ਲੰਮੇ ਪਏ ਨੇ, ਜਦੋਂ ਬੜਾ ਧਮਾਕਾ ਜਿਹਾ ਹੁੰਦਾ ਚਾਦਰ ਲਾ ਕੇ ਪੁੱਛਦੇ ਆ, ਡਰਦਾ ਤਾਂ ਨਹੀਂ? ਮੈਂ ਕਿਹਾ ਨਹੀਂ, ਡਰ ਤਾਂ ਨਹੀਂ ਲੱਗਦਾ, ਹੌਂਸਲਾ। ਕਹਿੰਦੇ ਗੁਰਮੁਖ ਸਿੰਘ ਹੁਣ ਪ੍ਰਸ਼ਾਦਾ ਲਿਆ ਭਾਈ ਸ਼ਕੀਏ। ਉਹ ਗੜਬਈ ਨੇ ਪ੍ਰਸ਼ਾਦਾ ਲਿਆਂਦਾ, ਦਾਲ ਬਿਨਾਂ ਤੜਕੇ ਤੋਂ ਛਕਦੇ ਹੁੰਦੇ ਸੀ ਆਪ ਜੀ, ਸਿਰਫ ਲੂਣ ਅਤੇ ਹਲਦੀ ਪਾ ਕੇ, ਅਤੇ 1 ਗਲਾਸ ਪਾਣੀ ਦਾ ਪ੍ਰਸ਼ਾਦੇ ਰੱਖੇ ਉਹਨਾਂ ਨੇ, 2-3 ਪ੍ਰਸ਼ਾਦੇ ਰੱਖੇ, ਪਹਿਲਾਂ 2 ਛਕ ਲਏ, 1 ਪ੍ਰਸ਼ਾਦਾ ਥਾਲੀ ਛੱਡਤਾ। ਕਹਿੰਦੇ ਗੁਰਮੁਖ ਸਿੰਘ ਤੇਰੇ ਕੋਲ ਹੋਰ ਕਿੰਨੇ ਪ੍ਰਸ਼ਾਦੇ? ਕਹਿੰਦੀ 2। ਕਹਿੰਦੇ ਆ ਠਾਕਰ ਸਿੰਘ ਨੂੰ ਦੇ ਦੇ। ਆਪਦੀ ਥਾਲੀ ਮੇਰੇ ਅੱਗੇ ਕਰਤੀ, ਪਾਣੀ ਵਾਲਾ ਗਲਾਸ ਦੇਤਾ, ਕਹਿੰਦੇ ਆ 2 ਪ੍ਰਸ਼ਾਦੇ ਵੀ ਇਹਨੂੰ ਰੱਖ ਦੇ। ਮੈਨੂੰ ਕਹਿੰਦੇ ਡਰੀ ਨਾ, ਪਟਿਆਲੇ ਤੇਰਾ ਘਰ ਬਣਨਾ, ਤੇਰੇ 3 ਬੱਚੇ ਹੋਣਗੇ, ਰੋਟੀ ਤੋਂ ਕਦੇ ਤੂੰ ਮਥਾਜ ਨਹੀਂ ਹੋਏਗਾ, 1 ਜਹਾਜ਼ ਚੜ੍ਹੇਗਾ 1 ਉਤਰੇਗਾ। ਉਹਨਾਂ ਦੇ ਬਚਨਾਂ ਨਾਲ ਹੀ ਮੈਂ ਜਹਾਜ਼ ਲੋਕਲ ਬੱਸ ਬਣਾਇਆ ਹੋਇਆ, ਇੱਥੋਂ ਉਤਰਦਾ ਉੱਥੇ ਚੜ੍ਹਦਾ, ਇੱਥੋਂ ਉਤਰਦਾ ਉੱਥੇ ਚੜ੍ਹਦਾ, ਉਹ ਉਹਨਾਂ ਦਾ ਬਚਨ ਹੀ ਹੈ ਬਸ। ਸੋ ਜਿਹੜੀ ਉਹਨਾਂ ਦੀ ਅਵਸਥਾ ਬਾਰੇ ਤੁਹਾਨੂੰ ਮੈਂ ਬੇਨਤੀ ਕਰਦਿਆਂ, 1975 'ਚ ਤਾਂ ਦਰਸ਼ਨ ਹੋਏ ਨੇ ਮਹਾਂਪੁਰਸ਼ਾਂ ਨੂੰ, 10ਵੇਂ ਪਾਤਸ਼ਾਹ ਦੇ ਮਾਤਾ ਸਾਹਿਬ ਕੌਰ ਜੀ ਦੇ ਹਜ਼ੂਰ ਸਾਹਿਬ, ਉਦੋਂ ਅਸੀਂ 8 ਸਿੰਘ ਨਾਲ ਸੀਗੇ, 9ਵੇਂ ਮਹਾਂਪੁਰਸ਼, ਉਹਨਾਂ ਵਿੱਚ ਦਾਸ ਸੀ, ਭਾਈ ਦਲਬੀਰ ਸਿੰਘ ਅਭਿਆਸੀ ਸੀ, ਭਾਈ ਸਵਰਨ ਸਿੰਘ ਰੋਡੇ, ਭਾਈ ਜਸਵੀਰ ਸਿੰਘ ਰੋਡੇ, ਭਾਈ ਗੁਰਦੇਵ ਸਿੰਘ ਅਸਮਾਨ ਵਾਲਾ, ਭਾਈ ਮਹਿੰਦਰ ਸਿੰਘ ਠੱਕਰ ਸੰਧੂ, ਗੁਰਦਾਸਪੁਰ ਜ਼ਿਲ੍ਹੇ 'ਚ ਪਿੰਡ ਪੈਂਦਾ, ਭਾਈ ਤਰਸੇਮ ਸਿੰਘ ਵੀ ਠੱਕਰ ਸੰਧੂ ਦਾ ਸੀ, ਇੱਕ ਭਾਈ ਹੀਰਾ ਸਿੰਘ ਸਾਡੀ ਬੱਸ ਦਾ ਡਰਾਈਵਰ ਹੋਇਆ ਪਹਿਲਾਂ, ਹੁਣ ਉਹ ਕਥਾਵਾਚਕ ਵੀ ਹੈ। 40 ਦਿਨ ਅਸੀਂ ਮਹਾਂਪੁਰਖਾਂ ਦਾ ਬਚਨ ਮੰਨ ਕੇ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ 101 ਜਪਜੀ ਸਾਹਿਬ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ 'ਤੇ ਕੀਤਾ ਪਾਠ। ਮਹਾਂਪੁਰਸ਼ ਕਹਿੰਦੇ ਮੈਂ 151 ਕਰੂੰ, ਤੁਸੀਂ 101 ਕਰ ਲਿਓ। ਔਰ ਉੱਥੇ ਇੰਨੇ ਕੌਤਕ ਵਰਤੇ, ਰੋਜ਼ ਕੋਈ ਨਾ ਕੋਈ ਨਵਾਂ ਹੀ ਕੌਤਕ ਹੁੰਦਾ ਸੀ, ਅਤੇ ਮੈਨੂੰ ਆ ਕੇ ਦੱਸ ਦੇਣਾ, ਬਾਹਲਿਆਂ ਨੂੰ ਨਹੀਂ ਸੀ ਦੱਸਦੇ ਹੁੰਦੇ, ਕਹਿੰਦੇ ਅੱਜ ਤਾਂ ਆਹ ਹੋ ਗਿਆ, ਅੱਜ ਐਂ ਹੋ ਗਿਆ। ਮੈਂ ਚਲੋ ਜੀ ਤੁਹਾਡੀ ਚੜ੍ਹਦੀ ਕਲਾ ਮਹਾਂਪੁਰਸ਼ੋ, ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਅੱਗੇ ਜਥੇਦਾਰ ਬਣਨਾ, ਉਹ ਤਾਂ ਮਿੱਤਰ ਦੋਸਤ ਹੁੰਦੇ ਸੀ। ਫਿਰ ਜਦੋਂ ਮਾਤਾ ਸਾਹਿਬ ਕੌਰ ਦੇ ਸਥਾਨ 'ਤੇ ਰਾਤ ਨੂੰ ਗਏ, ਕਹਿੰਦੇ ਅੱਜ ਸਾਰੀ ਰਾਤ ਜਾਗਣਾ, ਰਸਤੇ 'ਚ ਦੱਸੀ ਗਏ, ਸ਼ਿਕਾਰ ਘਾਟ ਬੱਸ ਉੱਤਰੇ, ਅਸੀਂ ਤੁਰ ਕੇ ਪੈਦਲ ਗਏ। ਉਸ ਵਕਤ ਕਹਿਣ ਲੱਗੇ ਮਾਤਾ ਸਾਹਿਬ ਕੌਰ ਨਾ ਪ੍ਰਸ਼ਾਦੇ ਛਕਣ 'ਤੇ ਬਹੁਤ ਖੁਸ਼ ਹੁੰਦੇ ਆ। ਮੈਂ ਕਿਹਾ ਅੱਛਾ ਜੀ, ਜਵਾਰ ਬਾਜਰੇ ਦੀਆਂ ਰੋਟੀਆਂ ਸਾਡੇ ਮੂਹਰੇ ਮੇਰੇ ਮੂਹਰੇ ਰੱਖੀ ਜਾਣ, ਆਪ ਅੱਧੀ ਛਕੀ, ਸਾਨੂੰ 2-2, 3-3 ਛਕਾਤੇ ਮੋਟੇ ਮੋਟੇ। ਰਾਤ ਨੂੰ ਸਾਨੂੰ ਕਹਿੰਦੇ ਹੁਣ ਸਮਾਧੀ ਲਾ ਕੇ ਇੱਥੇ ਬਹਿ ਜਾਓ, ਸਾਰੀ ਰਾਤ ਜਾਗਣਾ। ਮੈਂ ਜੀ ਪ੍ਰਸ਼ਾਦੇ ਤਾਂ ਤੁਸੀਂ ਇੰਨੇ ਛਕਾਤੇ, ਹੁਣ ਜਾਗਾਂਗੇ ਕਿਵੇਂ ਅਸੀਂ? ਕਹਿੰਦੇ ਕੋਈ ਨਹੀਂ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਮੂਲ ਮੰਤਰ ਪੜ੍ਹੋ। ਰਾਤ ਨੂੰ ਸਾਡੀ ਸੋ ਸਤਿਕ ਸਿੰਘਾਂ ਦੀ ਮਾਲਾ ਮੂਲਾ ਤਾਂ ਕਿੱਧਰ ਹੀ ਡਿੱਗ ਪਈ, ਤਾਂ ਅਸੀਂ ਤਾਂ ਸੌਂ ਗਏ ਕੰਧ ਦੇ ਨਾਲ ਲੱਗ ਕੇ, ਨੀਂਦ ਬਹੁਤ ਆ ਗਈ, ਐਸੀ ਸਾਡੇ 'ਤੇ ਮਾਇਆ ਪਾਈ, ਸਿਰਫ ਗੁਰਦੇਵ ਸਿੰਘ ਅਸਮਾਨ ਵਾਲਾ ਜਾਗਦਾ ਸੀ। ਫਿਰ ਉਸ ਵਕਤ ਰਾਤ ਨੂੰ 12 ਵਜੇ ਅੱਖਾਂ 'ਚੋਂ ਅੱਥਰੂ ਅਤੇ ਵਾਹਿਗੁਰੂ ਮੰਤਰ ਦਾ ਜਾਪ ਸੰਤ ਕਹਿੰਦੇ ਮੈਂ ਕਰਦਾ ਰਿਹਾ, ਅੱਖਾਂ 'ਚੋਂ ਪਾਣੀ ਜਾਵੇ ਜਾਰ ਜਾਰ, ਇੰਨਾ ਵਿਰਾਗ ਹੋ ਗਿਆ। ਕਹਿੰਦੇ ਫਿਰ ਇੱਕਦਮ ਪ੍ਰਕਾਸ਼ ਹੋਇਆ ਅਤੇ ਸਾਰਾ ਕੁਛ ਅਲੋਪ ਹੋ ਗਿਆ ਉੱਥੋਂ। ਕਹਿੰਦੇ ਵੱਡਾ ਸਾਰਾ ਜਿਵੇਂ ਸੱਚਖੰਡ ਮਹਿਲ ਬਣ ਜਾਂਦਾ ਉਹ ਬਣ ਗਿਆ। ਕਹਿੰਦੇ ਮਹਿਲ ਦੇ ਵਿੱਚੋਂ ਦਰਵਾਜ਼ੇ 'ਚੋਂ ਮਾਤਾ ਸਾਹਿਬ ਕੌਰ ਜੀ ਆਏ